ਗਜ ਇੰਦਰ ਦੀ ਕਥਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਜੀ ਨੇ ਪੁਰਾਤਨ ਪੁਰਾਣਕ ਹਵਾਲਿਆਂ ਦੀ ਵਰਤੋਂ ਕੀਤੀ ਹੈ। ਉਹਨਾਂ ਅਧੀਨ ਹੀ ਇਸ ਗਜਿੰਦਰ ਹਾਥੀ ਦਾ ਇਸ਼ਾਰਾ ਵੀ ਸਤਿਗੁਰਾਂ ਦੀ ਬਾਣੀ ਵਿੱਚ ਆਇਆ ਹੈ। ਨਟ ਰਾਗ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਉਂ ਕੁੰਚਰ ਤੰਦੂਐ ਪਕੜ ਚਲਾਇਓ, ਕਰ ਉੱਪਰ ਕੱਢ ਨਿਸਤਾਰੇ। ਤਥਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਿਲਾਵਲ ਰਾਗ ਵਿੱਚ ਬਚਨ ਕੀਤਾ ਹੈ ਕਿ ਗਜ ਕੀ ਤਰਾਸ ਮਿੱਟੀ ਛਿਨ ਹੂੰ ਮੈਂ, ਗਜ ਕੀ ਤਰਾਸ ਮਿੱਟੀ ਛਿਨ ਹੂੰ ਮੈਂ, ਜਬ ਹੀ ਰਾਮ ਬਖਾਨੂ। ਇੱਥੇ ਇਹ ਇਸ਼ਾਰਾ ਇਸੇ ਗਜਿੰਦਰ ਹਾਥੀ ਵੱਲ ਹੈ। ਤੰਦੂਆ ਪਿਛਲੇ ਜਨਮ ਵਿੱਚ ਇੱਕ ਰਾਜਾ ਸੀ। ਉਹ ਆਪਣੀਆਂ ਰਾਣੀਆਂ ਸਮੇਤ ਇੱਕ ਸਰੋਵਰ ਤੇ ਇਸ਼ਨਾਨ ਕਰਨ ਲਈ ਆਇਆ। ਉਸ ਸਰੋਵਰ ਵਿੱਚ ਇੱਕ ਤਿਆਗੀ ਸਾਧੂ ਨਹਾ ਰਹੇ ਸਨ। ਰਾਜਾ ਰਾਜਮੱਧ ਵਿੱਚ ਸੀ, ਸਾਧੂ ਮਹਾਤਮਾਵਾਂ ਦੀ ਮਹਿਮਾ ਨਹੀਂ ਸਮਝਦਾ ਸੀ। ਰਾਜੇ ਦੇ ਮਨ ਵਿੱਚ ਇੱਕ ਚੰਚਲਤਾ ਭਰਿਆ ਖਿਆਲ ਉੱਠਿਆ ਤੇ ਆਪਣੀਆਂ ਰਾਣੀਆਂ ਨੂੰ ਖੁਸ਼ ਕਰਨ ਲਈ ਇੱਕ ਪੁੱਠੀ ਜਿਹੀ ਯੋਜਨਾ ਬਣਾਈ ਤੇ ਰਾਣੀਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਤਮਾਸ਼ਾ ਦਿਖਾਉਂਦਾ ਹਾਂ। ਇਹ ਕਹਿ ਕੇ ਉਹ ਰਾਜਾ ਸਰੋਵਰ ਵਿੱਚ ਵੜਿਆ ਤੇ ਚੁੱਭੀ ਮਾਰੀ। ਪਾਣੀ ਵਿੱਚ ਥੱਲਿਓਂ ਦੀ ਹੋ ਕੇ ਨਹਾ ਰਹੇ ਸਾਧੂ ਦਾ ਪੈਰ ਫੜ ਕੇ ਖਿੱਚ ਦਿੱਤਾ। ਮਹਾਤਮਾ ਜੀ, ਜੋ ਆਪਣੇ ਧਿਆਨ ਪ੍ਰਭੂ ਦੀ ਬੰਦਗੀ ਵਿੱਚ ਖੁੱਭੇ ਹੋਏ ਉਸ ਪਾਣੀ ਵਿੱਚ ਖੜੇ ਸਨ, ਉਹ ਪਾਣੀ ਵਿੱਚ ਗੋਤੇ ਖਾਣ ਲੱਗ ਪਏ। ਚੰਚਲ ਸੁਭਾਅ ਵਾਲੇ ਰਾਜੇ ਅਤੇ ਉਹਦੀਆਂ ਰਾਣੀਆਂ ਨੇ ਮਹਾਤਮਾ ਨੂੰ ਗੋਤੇ ਖਾਂਦਿਆਂ ਦੇਖਿਆ ਤੇ ਮਖੌਲ ਵਜੋਂ ਹੱਸਣ ਲੱਗ ਪਏ। ਇਸ ਪਰ ਉਹ ਮਹਾਤਮਾ ਜੀ ਗੁੱਸੇ ਵਿੱਚ ਆ ਗਏ ਤੇ ਰਾਜੇ ਨੂੰ ਸਰਾਪ ਦੇ ਦਿੱਤਾ ਤੇ ਕਿਹਾ ਕਿ ਤੂੰ ਮੇਰੇ ਪੈਰ ਤੰਦੂਏ ਵਾਂਗ ਖਿੱਚੇ ਹਨ ਤੇ ਮੈਨੂੰ ਗੋਤੇ ਦਿੱਤੇ ਹਨ, ਇਸ ਲਈ ਤੈਨੂੰ ਤੰਦੂਏ ਦੀ ਜੂਨ ਵਿੱਚ ਪੈਣਾ ਪਵੇਗਾ। ਜਦੋਂ ਰਾਜੇ ਨੇ ਮਹਾਤਮਾ ਦੇ ਸਰਾਪ ਭਰੇ ਸ਼ਬਦ ਸੁਣੇ ਤਾਂ ਡਰ ਗਿਆ, ਜਿਵੇਂ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਹੋਵੇ। ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਮਹਾਤਮਾ ਪਾਸੋਂ ਆਪਣੀ ਭੁੱਲ ਦੀ ਮੁਆਫ਼ੀ ਮੰਗੀ, ਖਿਮਾ ਜਾਚਨਾ ਕੀਤੀ ਅਤੇ ਮੁਕਤੀ ਦੀ ਪ੍ਰਾਪਤੀ ਲਈ ਮਹਾਤਮਾ ਨੂੰ ਬੇਨਤੀ ਕੀਤੀ। ਮਹਾਤਮਾ ਜੀ ਨੇ ਕਿਰਪਾ ਦ੍ਰਿਸ਼ਟੀ ਤਾਂ ਜ਼ਰੂਰ ਕੀਤੀ, ਪਰ ਅੱਗੋਂ ਕਿਹਾ ਕਿ ਤੈਨੂੰ ਤੰਦੂਏ ਦਾ ਜਨਮ ਤਾਂ ਜ਼ਰੂਰ ਧਾਰਨਾ ਪਏਗਾ ਅਤੇ ਜਦੋਂ ਤੂੰ ਤੰਦੂਏ ਦੀ ਜੂਨ ਧਾਰਨ ਕਰ ਲਵੇਂਗਾ ਤਾਂ ਗਜਿੰਦਰ ਭਾਵ ਹਾਥੀਆਂ ਦੇ ਰਾਜੇ ਦਾ ਪੈਰ ਖਿੱਚੇਗਾ, ਇਸੇ ਤਰ੍ਹਾਂ ਜਿਵੇਂ ਮੇਰਾ ਖਿੱਚਿਆ। ਉਸ ਸਮੇਂ ਭਗਵਾਨ ਜੀ ਆਪ ਪ੍ਰਗਟ ਹੋ ਕੇ ਉਸ ਹਾਥੀ ਦੀ ਰੱਖਿਆ ਲਈ ਆਉਣਗੇ ਤੇ ਉਦੋਂ ਤੇਰਾ ਉਧਾਰ ਹੋਵੇਗਾ। ਸਮਾਂ ਪਿਆ, ਰਾਜਾ ਤੰਦੂਏ ਦੀ ਜੂਨ ਵਿੱਚ ਆ ਗਿਆ। ਜਿਸ ਝੀਲ ਵਿੱਚ ਰਾਜਾ ਤੰਦੂਏ ਦੇ ਰੂਪ ਵਿੱਚ ਰਹਿੰਦਾ ਸੀ, ਉਸੇ ਝੀਲ ਵਾਲੇ ਜੰਗਲ ਵਿੱਚ ਹਾਥੀਆਂ ਦਾ ਰਾਜਾ ਰਹਿੰਦਾ ਸੀ। ਇਹ ਹਾਥੀਆਂ ਦਾ ਰਾਜਾ ਤੰਦੂਏ ਵਾਂਗ ਇੱਕ ਰਿਸ਼ੀ ਤੋਂ ਸਰਾਪ ਲੈ ਕੇ ਇਸ ਝੀਲ ਲਾਗੇ ਰਹਿੰਦਾ ਸੀ। ਇਹ ਹਾਥੀਆਂ ਦਾ ਰਾਜਾ ਵੀ ਪਿਛਲੇ ਜਨਮ ਵਿੱਚ ਕਾਫੀ ਤਪ ਕਰ ਚੁੱਕਾ ਸੀ, ਪਰੰਤੂ ਸਰਾਪ ਲੈਣ ਕਾਰਨ ਇਸ ਨੂੰ ਹਾਥੀ ਦੀ ਜੂਨ ਵਿੱਚ ਪੈਣਾ ਪਿਆ। ਇਸੇ ਝੀਲ ਵਾਲੇ ਜੰਗਲ ਵਿੱਚ ਰਹਿੰਦਾ ਸੀ। ਹਾਥੀ ਜਦੋਂ ਝੀਲ ਵਿੱਚ ਪ੍ਰਵੇਸ਼ ਕਰਕੇ ਪਾਣੀ ਪੀਣ ਲੱਗਾ ਤਾਂ ਤੰਦੂਏ ਨੇ ਆਪਣੇ ਤੰਦ ਜਾਲ ਵਿੱਚ ਹਾਥੀ ਦਾ ਪੈਰ ਫਸਾ ਲਿਆ। ਗਜਿੰਦਰ ਨੇ ਬਹੁਤ ਯਤਨ ਕੀਤੇ ਕਿ ਤੰਦੂਏ ਦੇ ਜਾਲ ਵਿੱਚੋਂ ਪੈਰ ਕੱਢ ਸਕੇ, ਪਰੰਤੂ ਤੰਦੂਏ ਨੇ ਹਾਥੀ ਗਜਿੰਦਰ ਦਾ ਪੈਰ ਨਾ ਛੱਡਿਆ ਅਤੇ ਗਜਿੰਦਰ ਉਸ ਤੋਂ ਛੁਟਕਾਰਾ ਨਾ ਪਾ ਸਕਿਆ। ਜਦੋਂ ਗਜਿੰਦਰ ਆਪਣਾ ਬਲ ਹਾਰ ਗਿਆ ਤਾਂ ਗਜਿੰਦਰ ਨੇ ਸ੍ਰੀ ਈਸ਼ਵਰ ਜੀ ਦੇ ਚਰਨਾਂ ਦਾ ਧਿਆਨ ਕੀਤਾ ਅਤੇ ਉਸ ਨੇ ਆਪਣੇ ਆਪ ਨੂੰ ਕਿਹਾ ਕਿ ਇਸ ਸਮੇਂ ਭਗਵਾਨ ਜੀ ਤੋਂ ਬਿਨਾਂ ਹੋਰ ਕੋਈ ਵੀ ਮੈਨੂੰ ਇਸ ਤੰਦੂਏ ਤੋਂ ਛੁਟਕਾਰਾ ਨਹੀਂ ਦਵਾ ਸਕਦਾ। ਜਿਉਂ ਜਿਉਂ ਤੰਦੂਆ ਹਾਥੀ ਨੂੰ ਡੂੰਘੇ ਪਾਣੀ ਵੱਲ ਖਿੱਚੀ ਜਾਵੇ ਤਿਉਂ ਤਿਉਂ ਉਹ ਹਾਥੀ ਗਜਿੰਦਰ ਈਸ਼ਵਰ ਜੀ ਦੇ ਚਰਨਾਂ ਦਾ ਧਿਆਨ ਹੋਰ ਡੂੰਘਾ ਕਰਦਾ ਜਾਵੇ। ਪ੍ਰਭੂ ਜੀ ਦੇ ਗੁਣਾਂ ਦੀ ਇਕਾਗਰਚਿਤ ਹੋ ਕੇ ਆਰਾਧਨਾ ਕਰਦਾ ਹੋਇਆ ਸਨੇਮਰ ਹੋ ਕੇ ਬੇਨਤੀਆਂ ਕਰਦਾ ਕਿ ਹੇ ਪ੍ਰਭੂ ਜੀ, ਕਿਰਪਾ ਕਰੋ, ਮੇਰੀ ਰੱਖਿਆ ਕਰੋ। ਗਜਿੰਦਰ ਦੀਆਂ ਸਨੇਮਰ ਅਤੇ ਇਕਾਗਰ ਹੋ ਕੇ ਕੀਤੀਆਂ ਬੇਨਤੀਆਂ ਅਰਦਾਸਾਂ ਪ੍ਰਭੂ ਜੀ ਦੇ ਦਰ ਤੇ ਸੁਣੀਆਂ ਗਈਆਂ। ਪ੍ਰਭੂ ਜੀ ਗਜਿੰਦਰ ਅਤੇ ਤੰਦੂਏ ਦੋਨਾਂ ਦੇ ਉਧਾਰ ਲਈ ਆਪ ਪ੍ਰਗਟ ਹੋਏ ਅਤੇ ਆਪਣੇ ਚੱਕਰ ਨਾਲ ਤੰਦੂਏ ਦੇ ਸਾਰੇ ਜਾਲ ਦੀਆਂ ਤੰਦਾਂ ਕੱਟ ਦਿੱਤੀਆਂ ਤੇ ਗਜਿੰਦਰ ਦੀ ਖਲਾਸੀ ਹੋਈ। ਤੰਦੂਏ ਨੇ ਪ੍ਰਾਣ ਤਿਆਗ ਦਿੱਤੇ ਅਤੇ ਮੁਕਤ ਹੋ ਕੇ ਵੈਕੁੰਠ ਧਾਮ ਨੂੰ ਚਲਿਆ ਗਿਆ। ਇਹਨਾਂ ਸਾਖੀਆਂ ਤੋਂ ਸਾਨੂੰ ਸਿੱਖਿਆਵਾਂ ਮਿਲਦੀਆਂ ਨੇ ਕਿ ਪਹਿਲੀ ਤੇ ਇਹ ਕਿ ਹੱਸ ਕੇ ਕਦਾਚਿਤ ਵੀ ਪਰਮਾਤਮਾ ਦੇ ਭਗਤਾਂ ਨੂੰ ਮਖੌਲ ਨਾ ਕਰ, ਉਹਨਾਂ ਦੇ ਨਾਲ ਮਨ ਪਰਚਾਵੇ ਲਈ ਕਦੇ ਵੀ ਭੁੱਲ ਕੇ ਠੱਠਾ ਮਖੌਲ ਨਾ ਕਰ, ਕਿਉਂਕਿ ਭਗਤ ਪ੍ਰਭੂ ਜੀ ਨੂੰ ਬਹੁਤ ਪਿਆਰੇ ਹੁੰਦੇ ਹਨ ਅਤੇ ਭਗਤਾਂ ਦਾ ਸੁਤੇ ਸਿੱਧ ਕਿਹਾ ਹੋਇਆ ਵੀ ਪ੍ਰਭੂ ਜੀ ਨੂੰ ਪੂਰਾ ਕਰਨਾ ਪੈਂਦਾ ਹੈ। ਆਪਣੀ ਜ਼ਬਾਨੋਂ ਭਗਤਾਂ ਨੂੰ ਕੋਈ ਮਖੌਲ ਭਰਿਆ ਸ਼ਬਦ ਨਾ ਕੱਢ, ਮਤਾਂ ਉਹਨਾਂ ਦੀ ਰਸਨਾ ਤੋਂ ਸਹਿਜ ਸੁਭਾਅ ਹੀ ਕੋਈ ਸ਼ਬਦ ਐਸਾ ਨਿਕਲੇ ਜੋ ਤੇਰੇ ਲਈ ਦੁਖਦਾਈ ਸਿੱਧ ਹੋਵੇ ਤੇ ਤੈਨੂੰ ਵੀ ਰਾਜੇ ਵਾਂਗੂ ਤੇਂਦੂਏ ਦੀ ਜੂਨ ਵਿੱਚ ਪੈਣਾ ਪਵੇ। ਦੂਜੀ ਸਿੱਖਿਆ ਮੇਰੀ ਆਤਮਾ ਇਹ ਲੈਣਾ ਕਰ ਕਿ ਜੇਕਰ ਪ੍ਰਭੂ ਨੂੰ ਇੱਕ ਮਨ ਇੱਕ ਚਿਤ ਹੋ ਕੇ ਅਰਾਧੇਗਾ ਤਾਂ ਸਭ ਝੂਠੇ ਸੰਸਾਰੀ ਆਸਰੇ ਛੱਡ ਦੇਵੇਂਗਾ, ਤਾਂ ਇਸ ਗਜਿੰਦਰ ਹਾਥੀ ਵਾਂਗੂ ਤੂੰ ਵੀ ਮੁਕਤ ਹੋ ਕੇ ਵੈਕੁੰਠ ਨੂੰ ਜਾ ਸਕੇਗਾ। ਜਿਸ ਸਥਾਨ ਤੇ ਹਾਥੀ ਦੀ ਬੰਦ ਖਲਾਸੀ ਪਰਮੇਸ਼ਰ ਨੇ ਕੀਤੀ ਉਹ ਸਥਾਨ ਪਟਨਾ ਸ਼ਹਿਰ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ ਉੱਥੇ ਸੁਸ਼ੋਭਿਤ ਹੈ।